ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ। ਹੁਣ ਤੱਕ ਚੌਥੇ ਘਰ ਸੁਰਤਾਰ ਚ ਗਾਉਣ ਵਾਲੇ ਸ਼ਬਦ ਆਏ, ਹੁਣ ਪੰਜਵੇਂ ਘਰ ਸੁਰਤਾਰ ਵਾਲੇ ਸ਼ਬਦ ਆ ਗਏ ਨੇ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਹੁਣ ਕਿਸੇ ਪ੍ਰੇਮੀ ਨੇ ਪੁੱਛ ਲਿਆ, ਮਾਇਆ ਕਿਹੋ ਜਿਹੀ ਹੁੰਦੀ ਮਹਾਰਾਜ, ਇਹ ਮਾਇਆ ਦਾ ਕੀ ਸਰੂਪ ਹੈ? ਆਪ ਕਹਿੰਦੇ ਮਾਇਆ ਤੋਂ ਬਚਣਾ ਚਾਹੀਦਾ, ਮਾਇਆ ਇਉਂ ਹੁੰਦੀ ਹੈ, ਇਹਦਾ ਕੋਈ ਆਕਾਰ ਹੈ, ਰੂਪ ਹੈ, ਕੀ ਹਿਸਾਬ ਕਿਤਾਬ ਹੈ ਇਹਦਾ? ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਛਲ ਛਲਾਈ ਨਹਿ ਛਲੈ ਨਹਿ ਘਾਓ ਕਟਾਰਾ ਕਰ ਸਕੈ। ਕਹਿੰਦੇ ਮਾਇਆ ਆਪ ਛਲਣੇ ਸੇ ਅਛਲ ਹੈ ਭਾਈ, ਕਿਸੇ ਕੋਲੋਂ ਛਲੀ ਨਹੀਂ ਜਾਂਦੀ। ਬੜੀ ਜ਼ਬਰਦਸਤ ਦਸਵੇਂ ਪਾਤਸ਼ਾਹ ਨੇ ਸਰਬਲੋਕ ਪ੍ਰਕਾਸ਼ ਵਿੱਚ ਲਿਖਿਆ, ਕਹਿੰਦੇ ਅਸਲ ਵਿੱਚ ਪ੍ਰਮਾਤਮਾ ਹੀ ਆਪਣੀ ਜਿਹੜੀ ਛਾਇਆ ਬਣਾਉਂਦਾ ਨਾ, ਉਹੀ ਮਾਇਆ ਹੁੰਦੀ ਹੈ। ਉਹ ਜਿਹੜੀ ਮਾਇਆ ਪਰਮਾਤਮਾ ਨੇ ਬਣਾਈ ਤੇ ਪਰਮਾਤਮਾ ਨੇ ਉਹਨੂੰ ਸ਼ਕਤੀ ਦਿੱਤੀ ਹੈ, ਮਾਇਆ ਦੁਆਰਾ ਇਸ ਸ੍ਰਿਸ਼ਟੀ ਦਾ ਰਚਨਾ ਕੀਤਾ, ਉਹਦੀ ਕੁਦਰਤ ਪਰਮਾਤਮਾ ਦੀ ਉਹੀ ਸ਼ਕਤੀ ਹੈ। ਹੁਣ ਏਡੀ ਵੱਡੀ ਸ਼ਕਤੀ ਜਿਹੜੀ ਪਰਮਾਤਮਾ ਤੋਂ ਦੂਜੇ ਨੰਬਰ ਤੇ ਦੂਈ ਕੁਦਰਤ ਸਾਜੀ ਹੈ, ਉਹਦਾ ਆਪਾਂ ਸਧਾਰਨ ਜੀਵ ਕਿਵੇਂ ਟੱਕਰ ਲੈ ਸਕਦੇ ਉਹ ਨਾਲ? ਬਹੁਤ ਜ਼ਬਰਦਸਤ ਹੈ ਮਾਇਆ ਪਰਮਾਤਮਾ ਦੀ। ਹੁਣ ਜਿਹੜੇ ਅਛਲ ਬ੍ਰਹਮਾ ਆਦਿਕ ਤਿੰਨ ਦੇਵਤਿਆਂ ਨੂੰ ਛਾਲ ਆਈ ਹੈ ਪਰ ਆਪ ਨਹੀਂ ਛਲੀ ਗਈ ਉਹਨਾਂ ਤੋਂ, ਕਟਾਰ ਆਦਿਕ ਸ਼ਸਤਰ ਵੀ ਉਹਨੂੰ ਘਾਓ ਨਹੀਂ ਕਰ ਸਕਦੇ, ਜ਼ਖਮ ਨਹੀਂ ਕਰ ਸਕਦੇ, ਕਟਾਰ ਆਦਿਕ ਸ਼ਸਤਰ ਜਿਹੜੇ ਉਹਦੇ ਪਾਸ ਨਹੀਂ ਨੇ, ਪਰ ਸਾਰਿਆਂ ਨੂੰ ਜ਼ਖਮ ਕਰ ਦਿੰਦੀ ਦੇਖ ਲਓ। ਤਾਂ ਫਿਰ ਸਿੱਖ ਨੇ ਪੁੱਛਿਆ, ਮਾਇਆ ਸੁਤੰਤਰ ਹੈ ਜਾਂ ਪਤੰਤਰ ਹੈ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਿਉਂ ਸਾਹਿਬ ਰਾਖੈ ਤਿਉਂ ਰਹੈ, ਇਸ ਲੋਭੀ ਕਾ ਜੀਓ ਟਲ ਪਲੈ। ਮਹਾਰਾਜ ਕਹਿੰਦੇ ਜਿਵੇਂ ਮਾਲਕ ਰੱਖਦਾ, ਜਿਉਂ ਸਾਹਿਬ ਰਾਖੈ ਤਿਉਂ ਰਹੈ, ਇਸ ਲੋਭੀ ਕਾ ਜੀਓ ਟਲ ਪਲੈ। ਇਹਨੂੰ ਮਾਲਕ ਪਰਮਾਤਮਾ ਜਿਵੇਂ ਰੱਖਦਾ ਉਵੇਂ ਰਹਿੰਦੀ ਹੈ, ਕਿਉਂਕਿ ਮਾਇਆ ਸੁਤੰਤਰ ਨਹੀਂ। ਪਰਮਾਤਮਾ ਦੇ ਹੁਕਮ 'ਚ ਹੈ, ਮਾਖੀ ਰਾਮ ਕੀ ਤੂੰ ਮਾਖੀ, ਰੱਬ ਦੀ ਮੱਖੀ ਹੈ ਤੂੰ, ਪਰਮਾਤਮਾ ਦੇ ਅਧੀਨ ਹੀ ਰਹਿੰਦੀ ਹੈ। ਇਹ ਮਾਇਆ ਰੂਪ ਮੱਖੀ ਰਾਮ ਦੀ ਮਛਰਾਈ ਹੋਈ ਮੱਛਰ ਦੀ ਹੈ, ਉਂਝ ਵੀ ਇਸੇ ਕਰਕੇ ਇਹ ਸੁਤੰਤਰ ਨਹੀਂ ਰਹਿ ਸਕਦੀ, ਕਿਉਂਕਿ ਪਰਮੇਸ਼ਰ ਦੀ ਪਤਨੀ ਵੀ ਹੈ, ਇਸ ਕਰਕੇ ਹਮੇਸ਼ਾ ਪਤੰਤਰ ਹੀ ਰਹਿੰਦੀ ਹੈ। ਪਹਿਲੀ ਅਵਸਥਾ ਵਿੱਚ ਮਾਤਾ ਮਾਂ ਹੋਣ ਕਰਕੇ ਪਿਓ ਦੇ ਅਧੀਨ ਰਹਿੰਦੀ ਹੈ, ਦੂਜੀ ਅਵਸਥਾ 'ਚ ਪਤੀ ਦੀ ਆਗਿਆਕਾਰੀ, ਤੀਜੀ ਅਵਸਥਾ 'ਚ ਪੁੱਤਰਾਂ ਦੇ ਅਧੀਨ ਹੋ ਕੇ ਚੱਲਦੀ ਹੈ। ਮਾਇਆ ਨੂੰ ਵੇਖ ਕੇ ਇਸ ਲੋਭੀ ਦਾ ਜੀਓ ਜਿਹੜਾ ਨਾ ਮਨ ਉਲਟ ਪੁਲਟ ਕੇ ਪੈਂਦਾ, ਡਿੱਗ ਪੈਂਦਾ, ਟਲ ਪਲੈ, ਟਲ ਪੱਲੈ ਨਹੀਂ ਕਰਨਾ ਪਾਠ, ਇਹ ਥੋੜ੍ਹਾ ਪੋਲਾ ਹੀ ਬੋਲੀ ਦਾ, ਟਲ ਪਲੈ। ਮਹਾਰਾਜ ਕਹਿੰਦੇ ਤਪਾ ਨਾ ਹੋਵੇ ਅੰਦਰੋਂ ਲੋਭੀ, ਨਿੱਤ ਮਾਇਆ ਨੂੰ ਫਿਰਿਆ ਜਜਮਾਲਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਦੇ ਜੀਵ ਜਿਹੜੇ ਡੋਲਦੇ ਹੀ ਰਹਿੰਦੇ, ਡੋਲਦੇ ਹੀ ਰਹਿੰਦੇ ਨੇ। ਇਸ ਲੋਭੀ ਦਾ ਮਨ ਜਿਹੜਾ ਨਾ ਪਲ ਪਲ ਕਾਲ ਵਿੱਚ ਪਰਮੇਸ਼ਰ ਦੇ ਭਜਨ ਵੱਲੋਂ ਟਲ ਜਾਂਦਾ ਹੈ। ਫਿਰ ਬੇਨਤੀ ਕੀਤੀ, ਇਹ ਮਾਇਆ ਜਿਸ ਵਾਹਿਗੁਰੂ ਦੇ ਅਧੀਨ ਹੈ ਉਹ ਵਾਹਿਗੁਰੂ ਕੈਸਾ? ਕਹਿੰਦੇ ਉਹ ਨਹੀਂ ਛੜਿਆ ਜਾਂਦਾ, ਅਛਲ ਛਲਾਈ ਨਹਿ ਛਲੈ ਨਹਿ ਘਾਓ ਕਟਾਰਾ ਕਰ ਸਕੈ। ਉਹਦੇ ਭਗਤ ਵੀ ਨਹੀਂ ਇਹ ਤੋਂ ਛਲੇ ਜਾਂਦੇ, ਪਰ ਇਹ ਊਂ ਸਾਰੀ ਦੁਨੀਆਂ ਨੂੰ ਛਲ ਲੈਂਦੀ ਹੈ। ਆਪ ਹੀ ਮਸਟ, ਆਪ ਹੀ ਬੁਲਣਾ, ਆਪ ਹੀ ਅਛਲ ਨਾ ਜਾਈ ਛਲਣਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਛਲਣ ਤੋਂ ਰਹਿਤ ਹੈ। ਇੱਕ ਉਹਦੇ ਭਗਤਾਂ ਨੂੰ ਕਿਹਾ ਕਿ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਅਕਾਲ ਪੁਰਖ ਵਾਹਿਗੁਰੂ ਕਹਿੰਦੇ ਜਿਉਂ ਸਾਹਿਬ ਰਾਖੈ ਤਿਉਂ ਰਹੈ, ਸ਼ਸਤਰ ਵੀ ਉਹਨੂੰ ਜ਼ਖਮ ਨਹੀਂ ਕਰ ਸਕਦੇ ਜਿਵੇਂ ਅਕਾਲ ਪੁਰਖ ਰੱਖਣ, ਉਸੇ ਪ੍ਰਕਾਰ ਜੀਵ ਰਹਿੰਦਾ। ਇਸ ਮਾਇਆ ਵੱਲੋਂ ਮਾਲਕ ਪਰਮਾਤਮਾ ਜਿਵੇਂ ਰੱਖਦਾ ਉਵੇਂ ਜੀਵ ਰਹਿੰਦਾ। ਇਹ ਲੋਭੀ ਦਾ ਜਿਹੜਾ ਜੀਵ ਹੈ ਬੰਦੇ ਦਾ, ਇਹ ਤਲ ਪਲੈ ਹਿਲਦਾ ਹੀ ਰਹਿੰਦਾ, ਖੱਬੇ ਸੱਜੇ ਖੱਬੇ ਸੱਜੇ ਹਿਲਦਾ ਹੀ ਰਹਿੰਦਾ, ਮਾਇਆ ਵੱਲ ਨੂੰ ਖਿੱਚਿਆ ਤੁਰਿਆ ਜਾਂਦਾ। ਮਹਾਰਾਜ ਫਿਰ ਇਹ ਤੋਂ ਬਚੀਏ ਕਿਵੇਂ? ਪਰਮਾਤਮਾ ਦੀ ਪ੍ਰਾਪਤੀ ਵੀ ਕਰਨੀ ਹੈ, ਇਹ ਅੜਿੱਕਾ ਬਹੁਤ ਪਾਉਂਦੀ ਰਸਤੇ 'ਚ। ਜਿਉਂ ਹੀ ਅਸੀਂ ਪਰਮਾਤਮਾ ਵੱਲ ਨੂੰ ਚੱਲਦੇ ਹਾਂ, ਦੁਨੀਆਂ ਦੇ ਪਦਾਰਥ ਭੁੱਲ ਗਏ, ਸਭ ਛੱਡ ਛਡਾ ਕੇ ਜੰਗਲਾਂ 'ਚ ਵੀ ਕੋਈ ਜਾ ਕੇ ਬਹਿ ਗਿਆ, ਭਗਤੀ ਕੀਤੀ, ਉੱਥੇ ਰਿੱਧੀਆਂ ਸਿੱਧੀਆਂ ਦੇ ਰੂਪ ਵਿੱਚ ਆ ਜਾਂਦੀ ਹੈ। ਜੇ ਉਹ ਵੀ ਨਹੀਂ ਟਾਲਤੀਆਂ, ਫਿਰ ਗਾਹਾਂ ਹੋਰ ਪ੍ਰਕਾਰ ਦੀਆਂ ਸ਼ਕਤੀਆਂ ਦਿਖਾਉਣ ਲੱਗ ਜਾਂਦੀ ਹੈ। ਕਿਰਪਾ ਕਰੋ ਪਰਮਾਤਮਾ ਦੀ ਪ੍ਰਾਪਤੀ ਹੋਵੇ ਜਿਸ ਕਰਕੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਲਈ ਐਸਾ ਯਤਨ ਕਰਨਾ ਚਾਹੀਦਾ, ਬਿਨ ਤੇਲ ਦੀਵਾ ਕਿਉਂ ਜਲੈ ਰਹਾਓ। ਜਿਵੇਂ ਪ੍ਰਤੱਖ ਤੇਲ ਬੱਤੀ ਤੋਂ ਬਿਨਾਂ ਦੀਵਾ ਜਿਹੜਾ ਉਹ ਪ੍ਰਕਾਸ਼ ਨਹੀਂ ਕਰ ਸਕਦਾ, ਇਸੇ ਤਰ੍ਹਾਂ ਗਿਆਨ ਰੂਪ ਦੀਵਾ ਵੀ ਤੇਲ ਬੱਤੀ ਤੋਂ ਬਿਨਾਂ ਪ੍ਰਕਾਸ਼ ਨਹੀਂ ਕਰ ਸਕਦਾ। ਇਸ ਗਿਆਨ ਰੂਪ ਦੀਵੇ ਵਾਸਤੇ ਤੇਲ ਬੱਤੀ ਕਿਹੜੀ ਹੈ? ਪੋਥੀ ਪੁਰਾਣ ਕਮਾਈ ਹੈ, ਉੱਥੇ ਧਾਰਮਿਕ ਪੁਸਤਕਾਂ ਨੇ ਪੁਸਤਕਾਂ ਆਦਿਕ ਨੇ ਅਤੇ ਉਦੋਂ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਪੁਰਾਣ ਆਦਿਕ ਗ੍ਰੰਥ ਨੇ ਜਿਹੜੇ ਹੋਰ ਗ੍ਰੰਥ ਨੇ ਉਹਨਾਂ ਦਾ ਸਿਧਾਂਤ ਰੂਪ ਬਚਨਾਂ ਦਾ ਜਿਹੜਾ ਕਮਾਉਣਾ ਇਹੀ ਤੇਲ ਹੈ। ਤਤ ਤੇਲ ਨਾਮ ਕੀ ਆ ਬਾਤੀ ਦੀਪਕ ਦੇਹ ਉਜਿਆਰਾ ਭਉ ਵਟੇ ਇਤ ਤਨ ਪਾਈ ਹੈ। ਇਤ ਤਨ ਹੁੰਦਾ ਇਹ ਸੂਖਮ ਸਰੀਰ ਰੂਪ ਠੂਠੀ ਵਿੱਚ ਪ੍ਰਭੂ ਦਾ ਜਿਹੜਾ ਡਰ ਧਾਰਨਾ ਮੈਂ ਇਹੀ ਵੱਟੀ ਪਾਉਣੀ ਹੈ। ਸੂਖਮ ਸਰੀਰ ਦੇ ਵਿੱਚ ਜਿਹੜਾ ਪਰਮਾਤਮਾ ਦਾ ਡਰ ਮੰਨਣਾ ਹਰ ਵਕਤ ਪਰਮਾਤਮਾ ਨੂੰ ਡਰ ਕੇ ਰਹਿਣਾ ਇਹੀ ਵੱਟੀ ਪਾਓ। ਇਸ ਕਰਕੇ ਪਰਮਾਤਮਾ ਦਾ ਡਰ ਮਨ ਦੇ ਅੰਦਰ ਜੇ ਹੋਵੇ ਤਾਂ ਵਾਹਿਗੁਰੂ ਦੀ ਕਿਰਪਾ ਹਮੇਸ਼ਾ ਰਹਿੰਦੀ। ਗਿਆਨ ਰੂਪ ਦੀਵਾ ਆਪਣੇ ਕੋਲ ਹੋਣਾ ਚਾਹੀਦਾ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਸਿਧਾਂਤ ਰੂਪ ਬਚਨਾਂ ਦਾ ਕਮਾਉਣਾ ਇਹੀ ਤੇਲ ਹੋਣਾ ਚਾਹੀਦਾ। ਇਹ ਤਿੰਨ ਚੀਜ਼ਾਂ ਆਪਣੇ ਕੋਲ ਰੱਖੋ। ਸੱਚ ਬੂਝਣ ਆਣ ਜਲਾਈ ਹੈ, ਕਹਿੰਦੇ ਸਤਿਗੁਰਾਂ ਕੋਲੋਂ ਜਿਹੜਾ ਇਹ ਸੱਚ ਨਾਮ ਦਾ ਬੁੱਝਣਾ ਨਾ ਇਹੀ ਤੀਲੀ ਆਣ ਤੋਂ ਭਾਵ ਲਿਆ ਕੇ ਦੀਵੇ ਨੂੰ ਬਾਲਣਾ ਕਰੋ। ਸੱਚ ਬੂਝਣ ਆਣ ਜਲਾਈ ਹੈ, ਬੂਝਣ ਅਗਨੀ ਨੂੰ ਵੀ ਕਹਿੰਦੇ ਨੇ। ਸੱਚ ਨਾਮ ਬ੍ਰਹਮ ਅਗਨੀ ਨਾਲ ਇਹ ਦੀਵੇ ਦੀ ਬੱਤੀ ਨੂੰ ਆਪਾਂ ਜਗਾ ਸਕਦੇ ਹਾਂ ਅੰਦਰ ਗਿਆਨ ਪ੍ਰਾਪਤ ਕਰਕੇ। ਇਹੋ ਤੇਲ ਦੀਵਾ ਇਉਂ ਜਲੈ, ਇਸ ਤਰ੍ਹਾਂ ਦੇ ਤੇਲ ਬੱਤੀ ਦੁਆਰਾ ਗਿਆਨ ਰੂਪ ਦੀਵਾ ਇਉਂ ਪ੍ਰਕਾਸ਼ਦਾ ਭਾਈ, ਜੋ ਕਦੇ ਬੁਝਦਾ ਨਹੀਂ। ਕਿਉਂਕਿ ਇੱਕ ਵਾਰ ਗਿਆਨ ਦੇ ਪ੍ਰਾਪਤ ਹੋਣ ਕਰਕੇ ਫਿਰ ਗਿਆਨ ਖਤਮ ਨਹੀਂ ਹੁੰਦਾ। ਦੁਨਿਆਵੀ ਜਿਹੜਾ ਗਿਆਨ ਆ ਉਹ ਖਤਮ ਹੋ ਜਾਂਦਾ, ਜਿਹੜੀ ਵਿੱਦਿਆ ਪੜ੍ਹਦੇ ਲੋਕ ਇਹ ਤਾਂ ਖਤਮ ਹੋ ਸਕਦੀ, ਪਰ ਬ੍ਰਹਮ ਗਿਆਨ ਹੋ ਕੇ ਫਿਰ ਦੁਬਾਰਾ ਅਗਿਆਨ 'ਚ ਨਹੀਂ ਜਾਂਦਾ। ਕਰ ਚਾਨਣ ਸਾਹਿਬ ਤੋ ਮਿਲੈ ਰਹਾਓ, ਹੁਣ ਜਿਸ ਵੇਲੇ ਗਿਆਨ ਰੂਪ ਦੀਵਾ ਜਿਹੜਾ ਚਾਨਣ ਤੋਂ ਭਾਵ ਪ੍ਰਕਾਸ਼ ਕਰਦਾ ਹੈ ਉਸੇ ਵੇਲੇ ਮਾਲਕ ਅਕਾਲ ਪੁਰਖ ਮਿਲ ਜਾਂਦਾ। ਬਸ ਇਤ ਤਨ ਲਾਗੈ ਬਾਣੀਆਂ, ਇਸ ਸਰੀਰ ਨੂੰ ਬਾਣੀਆਂ ਭਾਵ ਧਰਮ ਰਾਜ ਆ ਕੇ ਲੱਗਦਾ। ਜਿਵੇਂ ਬਾਣੀਆਂ ਦਮੜੀ ਦਮੜੀ ਦਾ ਹਿਸਾਬ ਕਰਦਾ ਨਾ, ਇਵੇਂ ਧਰਮ ਰਾਜਾ ਵੀ ਜੀਵ ਨਾਲ ਪਲ ਪਲ ਦਾ ਘੜੀ ਘੜੀ ਦਾ ਹਿਸਾਬ ਕਰਦਾ। ਜਮ ਜਾ ਗਾਤੀ ਦੂਜੇ ਭਾਏ ਕਰ ਲਾਏ, ਨਾ ਵੋ ਭੁੱਲੇ ਦੇ ਸਜਾਏ, ਘੜੀ ਮੋਹਤ ਕਾ ਲੇਖਾ ਲੇਵੈ, ਰੱਤੀਓ ਮਾਸਾ ਤੋਲ ਕਢਾਵਣਿਆ। ਬਾਬਾ ਅਬ ਨਾ ਬਸੋ ਇਹ ਗਾਉ, ਘੜੀ ਘੜੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾਉ। ਘੜੀ ਚੱਸੇ ਦਾ ਲੇਖਾ ਲੀਜੈ, ਬੁਰਾ ਭਲਾ ਸਹੁਜੀ ਆ। ਘੜੀ ਚੱਸੇ ਕਾ ਲੇਖਾ ਲੀਜੈ, ਘੜੀ ਘੜੀ ਦਾ ਮਿੰਟ ਸਕਿੰਟਾਂ ਦਾ ਵੀ ਹਿਸਾਬ ਕਿਤਾਬ ਲੈਂਦੇ ਨੇ। ਰੱਤੀਓ ਮਾਸਾ ਤੋਲ ਕਢਾਵਣਿਆ, ਮਾਸੇ ਮਾਸੇ ਦਾ ਵੀ ਹਿਸਾਬ ਹੁੰਦਾ ਆਪਣਾ। ਜੇ ਇੱਕ ਪੈਸਾ ਵੀ ਕਿਸੇ ਦੇਣਾ ਕਈ ਵਾਰ ਫਿਰ ਵੀ ਜਨਮ ਲੈਣਾ ਪੈ ਜਾਂਦਾ, ਬੜੀ ਖਤਰਨਾਕ ਚੀਜ਼ ਹੈ। ਸੋ ਇਸ ਕਰਕੇ ਜਿਹੜਾ ਦੇਣਾ ਲੈਣਾ ਉਹ ਦੁਨੀਆਂ 'ਚ ਪਹਿਲਾਂ ਹੀ ਮੁਕਾ ਕੇ ਤੁਰੋ ਵੀ ਫਲਾਣੇ ਦਾ ਦੇਣਾ ਫਲਾਣ ਦੇਣਾ। ਇਹ ਜਿਹੜੇ ਮਹਾਤਮਾ ਹੁੰਦੇ ਨੇ ਉਹ ਕਰਦੇ ਨੇ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਦੇ ਪਿਤਾ ਬਾਬਾ ਖਜਾਨ ਸਿੰਘ ਜੀ ਜਦੋਂ ਖੇਤੀ ਕਰਦੇ ਸੀ ਉਹਨਾਂ ਨੇ ਕੀ ਕਰਨਾ, ਜਦੋਂ ਖੇਤ ਵਿੱਚ ਦਾਣੇ ਕੱਢ ਲੈਣੇ ਇੱਕ ਇੱਕ ਟੋਕਰਾ ਭਰ ਕੇ ਚਾਰੇ ਪਾਸੇ ਵਾਲੇ ਖੇਤਾਂ 'ਚ ਪਾਇਆ ਆਉਣਾ ਦੂਜੇ ਦੇ ਬੋਹੜ 'ਚ। ਕਹਿੰਦੇ ਮਤਾ ਕਿਤੇ ਉੱਡ ਕੇ ਉਹਨਾਂ ਦੀ ਕਣਕ ਇੱਧਰ ਆ ਗਈ ਹੋਵੇ ਜਾਂ ਬੱਲੀ ਉੱਡ ਕੇ ਕੋਈ ਆ ਗਈ, ਕਹਿੰਦੇ ਫਿਰ ਲੇਖਾ ਦੇਣ ਕੌਣ ਆਊਗਾ, ਪਹਿਲਾਂ ਹੀ ਦੇ ਦਿਓ। ਇਸ ਤਰ੍ਹਾਂ ਰੱਬ ਦੇ ਪਿਆਰੇ ਕੋਈ ਹਿਸਾਬ ਕਿਤਾਬ ਰੱਖਦੇ ਨਹੀਂ, ਜਿਵੇਂ ਸੋ ਮਹਾਂਪੁਰਖ ਹੋਏ ਨੇ ਬਾਬਾ ਉੱਤਰ ਦੇਵ ਜੀ ਕਰਕੇ, ਉਹਨਾਂ ਦੇ ਕੋਲ ਜੇ ਕਿਸੇ ਨੇ ਆਉਣਾ, ਵੈਸੇ ਤਾਂ ਉਹਨਾਂ ਨਾਲ ਬਾਬਾ ਹਰਨਾਮ ਸਿੰਘ ਸੀ, ਜੇ ਕਿਸੇ ਨੇ ਆਉਣਾ ਕੋਈ ਪ੍ਰੇਮੀ ਦੁੱਧ ਲੈ ਕੇ ਆ ਗਿਆ, ਬਾਬਾ ਜੀ ਮੱਝ ਸੂਈ ਦੁੱਧ ਲਿਆਏ ਗਲਾਸ ਜਾਂ ਬਾਲਟੀ ਭਰ ਲਿਆਂਦੀ, ਅੱਛਾ ਦੁੱਧ ਛੱਕ ਲੈਂਦੇ ਇੱਥੇ ਬੈਠ ਮੈਂ ਆਇਆ ਹੁਣੇ, ਉਸੇ ਵਕਤ ਆਪਣਾ ਲੈ ਕੇ ਖੁਰਪਾ ਅਤੇ ਕੱਪੜਾ ਜਿਹਾ ਲੈ ਕੇ ਘਾਹ ਵੱਢ ਕੇ ਪੰਡ ਭਰ ਕੇ ਲਿਆ ਕੇ ਘਾਹ ਦੀ ਪ੍ਰੇਮੀ ਦੇ, ਅੱਛਾ ਸਾਡੇ ਵੱਲੋਂ ਫਿਰ ਮੱਝ ਨੂੰ ਪਾ ਦੀ ਤੂੰ ਹਿਸਾਬ ਬਰਾਬਰ, ਲਿਆ ਗਲਾਸ ਹੁਣ ਦੁੱਧ ਦਾ ਪੀ ਲੈਂਦੇ ਹਾਂ। ਉੱਥੇ ਹੀ ਹਿਸਾਬ ਮੁਕਾਲਣਾ ਨਾਲ ਨਾਲ ਹੀ। ਜੇ ਕਿਸੇ ਨੇ ਕਹਿਣਾ ਬਾਬਾ ਜੀ ਸਾਡੇ ਘਰ ਪ੍ਰਸ਼ਾਦਾ ਛੱਕ ਲਓ, ਅੱਛਾ ਭਾਈ ਆਵਾਂਗੇ ਜ਼ਰੂਰ ਪਰ ਇੱਕ ਰੁਪਈਆ ਦੇ ਕੇ ਆਊਂ, ਉਹ ਕਹਿੰਦੇ ਚਲੋ ਇਸ ਬਹਾਨੇ ਚਰਨ ਤਾਂ ਪੈਣਗੇ ਆ ਜਾਓ। ਚਾਂਦੀ ਦਾ ਇੱਕ ਰੁਪਈਆ ਹੁੰਦਾ ਸੀ, ਉਦੋਂ ਚਾਂਦੀ ਦਾ ਰੁਪਈਆ ਦੇਣਾ ਰੋਟੀ ਖਾ ਕੇ, ਲੈ ਭਾਈ ਹਿਸਾਬ ਬਰਾਬਰ। ਉਹ ਹਿਸਾਬ ਰੱਖਦੇ ਹੀ ਨਹੀਂ ਸੀ ਕਿਸੇ ਦਾ ਸਿਰ 'ਤੇ, ਇਸ ਕਰਕੇ ਉਹ ਕਹਿੰਦੇ ਸੀ ਵੀ ਜੇ ਹਿਸਾਬ ਰੱਖਣਾ ਲਾਗੇ ਪਿੰਡ ਦੇ ਵਿੱਚ ਕੋਈ ਪ੍ਰੇਮੀ, ਸੋ ਪੰਡਿਤ ਬ੍ਰਾਹਮਣ ਸੀ ਅੱਛਾ ਸੀ ਵੈਸੇ, ਉਹਨੂੰ ਇੱਕ ਦਿਨ ਹੱਸ ਕੇ ਕਹਿੰਦੇ ਕਹਿੰਦੇ ਹਿਸਾਬ ਥੋੜ੍ਹਾ ਬਰਾਬਰ ਜਿਹੀ ਰੱਖ ਲਿਆ ਕਰ, ਨਹੀਂ ਇੱਥੇ ਪਿੰਡ 'ਚ ਹੀ ਬਲਦ ਬਣ ਕੇ ਫਿਰ ਆ ਜਾਏਗਾ ਫਿਰ ਔਖਾ ਹੋਏਗਾ, ਉਹ ਹੱਸ ਛੱਡਿਆ ਕਰੇ। ਕਾਫੀ ਸਮੇਂ ਤੋਂ ਬਾਅਦ ਉਹ ਬਲਦ ਬਣ ਕੇ ਉੱਥੇ ਹੀ ਜਨਮ ਲੈ ਲਿਆ ਉਹਨੇ। ਫਿਰ ਮੁੜ ਕੇ ਇੱਕ ਵਾਰ ਲੰਘਦੇ ਲੰਘਦੇ ਖੜ ਗਏ, ਕਹਿੰਦੇ ਆ ਉਹੀ ਹੈ, ਬਥੇਰਾ ਇਹਨੂੰ ਮੈਂ ਕਿਹਾ ਸੀ ਵੀ ਨਾ ਤੂੰ ਖਾਇਆ ਪੀਆ ਕਰ ਇੰਨੀਆਂ ਚੀਜ਼ਾਂ, ਕੋਈ ਰੱਬ ਦਾ ਨਾਂ ਲੈ ਲਿਆ ਕਰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਸਾਬ ਕਿਤਾਬ ਢੰਗ ਨਾਲ ਚੱਲੋ। ਪਾਪ ਕਰਿੰਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰਾ, ਲੇਖਾ ਮੰਗੈ ਬਾਣੀਆਂ, ਇਤ ਤਨ ਲਾਗੈ ਬਾਣੀਆਂ। ਇਸ ਕਰਕੇ ਮਹਾਰਾਜ ਕਹਿੰਦੇ ਸਰੀਰ ਨੂੰ ਮੋਹ ਜਾਂ ਵਾਸ਼ਨਾ ਰੂਪ ਬਾਣੀਆਂ ਭਾਵ ਕਾਨੀਆਂ ਲੱਗ ਰਹੀਆਂ ਨੇ, ਜੀਵ ਨੂੰ ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇ? ਇਤ ਤਨ ਲਾਗੈ ਬਾਣੀਆਂ। ਇਹ ਸਰੀਰ ਕਰਕੇ ਸਤਿਗੁਰਾਂ ਦੀ ਸੇਵਾ ਨੂੰ ਕਮਾਉਣਾ ਕਰੇ ਅਤੇ ਲਾਗੇ ਬਾਣੀਆਂ ਗੁਰਾਂ ਦੀ ਉਚਾਰਨ ਕੀਤੀ ਵੀ ਬਾਣੀਆਂ ਦੇ ਪਾਠ ਪੜ੍ਹਨ ਚ ਲੱਗ ਜੇ। ਕਹਿੰਦੇ ਓਂ ਵੀ ਆਪਾਂ ਭਾਵ ਅਰਥ ਕਰ ਲੈਂਦੇ ਹਾਂ, ਬਾਣੀਆਂ ਪੜ੍ਹਨ ਲੱਗ ਜਾਓ। ਬਾਣੀਆਂ ਜੇ ਬਾਣੀਆਂ ਪੜ੍ਹਾਂਗੇ ਗੁਰਾਂ ਦੀਆਂ ਤਾਂ ਇਹ ਬਾਣੀਆਂ ਖਹਿੜਾ ਛੱਡ ਜਾਊਗਾ ਆਪਣਾ। ਸੁੱਖ ਹੋਵੇ ਸੇਵਕ ਮਾਣੀਆਂ। ਮਹਾਰਾਜ ਕਹਿੰਦੇ ਇਹ ਜੀਵ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤਾਂ, ਇਹ ਜੀਵ ਨੂੰ ਸੁੱਖ ਹੋਵੇ ਸੇਵਕ ਮਾਣੀਆਂ, ਜੇ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਆਤਮਿਕ ਸੁੱਖ ਮਿਲਦਾ ਤੇ ਜੀਵ ਜਿਹੜਾ ਜਿਹਨਾਂ ਸੇਵਾ ਕੀਤੀ ਉਹਨਾਂ ਨੂੰ ਸੁੱਖ ਮਿਲਦਾ। ਪਰ ਸਭ ਦੁਨੀਆਂ ਆਵਣ ਜਾਣੀਆਂ, ਇਹ ਜਿੰਨੀ ਦੁਨੀਆਂ ਆਪਾਂ ਨੂੰ ਅੱਖਾਂ ਨਾਲ ਦਿਖਦੀ ਹੈ ਸਾਰੀ ਦੁਨੀਆਂ ਹੀ ਆਉਣ ਜਾਣ ਵਾਲੀ ਹੈ, ਜੰਮਣ ਮਰਨ ਵਾਲੀ ਹੈ। ਸਤਿਗੁਰੂ ਮਹਾਰਾਜ ਫਿਰ ਕਿਵੇਂ ਕਰੀਏ, ਦਰਗਾਹ 'ਚ ਸੌਖੇ ਰਹਾਂਗੇ? ਮਹਾਰਾਜ ਕਹਿੰਦੇ ਵਿੱਚ ਦੁਨੀਆਂ ਸੇਵਕ ਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਮਹਾਰਾਜ ਕਹਿੰਦੇ ਦੁਨੀਆਂ ਤੋਂ ਭਾਵ ਸੰਸਾਰ ਵਿੱਚ ਰਹਿੰਦੇ ਹਾਂ, ਰੱਬ ਦੇ ਪਿਆਰਿਆਂ ਦੀ, ਗੁਰਮੁਖਾਂ ਪਿਆਰਿਆਂ ਦੀ, ਸੰਗਤ ਦੀ, ਗੁਰੂ ਸਾਹਿਬ ਜੀ ਦੀ ਸੇਵਾ ਕਰੋ। ਦੁਨਿਆਵੀ ਸੇਵਾ ਵੀ ਕਰੀ ਜਾਓ, ਮਾਤਾ ਪਿਤਾ ਦੀ ਸੇਵਾ ਵੀ ਕਰੀ ਜਾਓ, ਮਨੁੱਖਤਾ ਦੀ ਸੇਵਾ ਵੀ ਕਰੀ ਜਾਓ, ਪਸ਼ੂ ਪੰਛੀਆਂ ਦੀ ਸੇਵਾ ਵੀ ਕਰੀ ਜਾਓ, ਉਹ ਵੀ ਚੰਗੀ ਹੈ। ਪਰ ਰੱਬ ਦੇ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ ਸੇਵਾ ਕਰੀ ਜਾਓ, ਮਾੜੇ ਜਿਹੇ 'ਚ ਹੀ ਕਲਿਆਣ ਹੋ ਜਾਂਦੀ ਹੈ। ਕਿਉਂਕਿ ਅਮੀਰ ਵਿਅਕਤੀ ਤੁਰਿਆ ਜਾਵੇ, ਅਰਬਾਂ ਖਰਬਾਂ ਪਤੀ, ਮਿਲੀਅਨ ਬਿਲੀਅਨ ਦਾ ਮਾਲਕ, ਕਿਸੇ ਦੇ ਘਰ ਦੀ ਨਿਲਾਮੀ ਹੋਣ ਲੱਗੀ, ਬੈਂਕ ਵਾਲੇ ਬਾਹਰ ਖੜ੍ਹੇ, ਇਕੱਠ ਹੋਇਆ, ਕੁਦਰਤੀ ਉੱਥੇ ਗੱਡੀ ਰੁਕਵਾਈ, ਕੀ ਗੱਲ ਹੈ? ਆ ਨਿਆਣੇ ਰੋਂਦੇ ਆ, ਸਮਾਨ ਜਿਹਾ ਬਾਹਰ ਸੁੱਟਿਆ, ਕਹਿੰਦੇ ਜੀ ਇਹਦਾ ਕਰਜ਼ਾ ਇਹਨੇ ਦਿੱਤਾ ਨਹੀਂ, ਅਸੀਂ ਨਿਲਾਮੀ ਕਰਨ ਲੱਗੇ, ਕੁਰਕੀ ਕਰਨ ਆਏ। ਉਹ ਤਰਸ ਆ ਗਿਆ, ਕਿੰਨਾ? ਕਹਿੰਦੇ $1,00,000 ਹੈ ਜੀ ਇਹਦਾ। ਉਹ ਚੈੱਕ ਕੱਟ ਕੇ ਦੇਤਾ, ਲਓ ਫੜੋ, ਬੈਠੋ ਅੰਦਰ ਜਾਓ, ਆ ਚੱਕੋ ਆਪਣੇ ਪੈਸੇ। ਉਹਨੂੰ ਉਹ ਮਿਲੀਅਨ ਬਿਲੀਅਨ ਨਾਲ ਨੂੰ ਕੀ ਫਰਕ ਪੈਂਦਾ? ਇਸੇ ਤਰ੍ਹਾਂ ਸੰਤ ਮਹਾਤਮਾ ਮਿਲੀਅਨ ਬਿਲੀਅਨ ਤਾਂ ਵੀ ਤਾਂ ਹੀ ਹੁੰਦੇ ਨੇ, ਇੰਨੀ ਕਮਾਈ ਜਮ੍ਹਾਂ ਪਈ ਹੈ ਰੱਬ ਦੇ ਦਰ ਤੇ, ਭੰਡਾਰੇ ਭਰੇ ਪਏ ਨੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ, ਇਹਨਾਂ ਨੂੰ ਤਾਂ ਸਕਿੰਟ ਵੀ ਨਹੀਂ ਲੱਗਦਾ। ਰਾਜਾ ਜਨਕ ਗਿਆ ਧਰਮ ਰਾਜੇ ਕੋਲੇ, ਕਹਿੰਦੇ ਆਹ ਚੀ ਪੀ ਹੁੰਦੀ ਹੈ, ਇੰਨੇ ਰੌਲਾ ਪਏ ਨੇ, ਹਾਏ ਹਾਏ ਕਰੀ ਜਾਂਦੇ ਨੇ। ਕਹਿੰਦੇ ਇਹ ਮਹਾਰਾਜ ਜੀ ਇਹਨਾਂ ਨੇ ਪਾਪ ਕੀਤੇ, ਇਹਨਾਂ ਨੂੰ ਸਾਰਿਆਂ ਨੂੰ ਸਜ਼ਾ ਮਿਲ ਰਹੀ ਹੈ। ਉਹ ਕਹਿੰਦਾ ਸਾਰੇ ਛੱਡ ਦੇ। ਕਹਿੰਦੇ ਇਹ ਤਾਂ ਜੀ ਬਹੁਤ ਜ਼ਿਆਦਾ ਹੈ, ਕਰੋੜਾਂ ਹੀ ਨੇ ਤਾਂ ਪਤਾ ਨਹੀਂ ਕਿੰਨੀਆਂ ਗਿਣਤੀਆਂ। ਨਾਲੇ ਫਿਰ ਮੈਨੂੰ ਪਰਮੇਸ਼ਰ ਪੁੱਛੂਗਾ ਤੂੰ ਛੱਡ ਕਿਉਂ ਦਿੱਤੇ? ਮੈਂ ਛੱਡ ਨਹੀਂ ਸਕਦਾ ਇਸ ਤਰ੍ਹਾਂ। ਕਹਿੰਦੇ ਤੈਨੂੰ ਕੀ ਚਾਹੀਦਾ? ਕਹਿੰਦੇ ਕੁਛ ਨਾਮ ਦੀ ਕਮਾਈ। ਕਹਿੰਦੇ ਇਉਂ ਕਰ, ਮੇਰੇ ਇੱਕ ਟਾਈਮ ਦਾ ਸਿਮਰਨ ਰੱਖ ਲੈ, ਸਿਰਫ ਇੱਕ ਟਾਈਮ ਦਾ। ਬ੍ਰਹਮ ਗਿਆਨੀ ਦਾ ਸਿਮਰਨ ਜ਼ਿਆਦਾ ਹੁੰਦਾ ਆਪਣੇ ਨਾਲੋਂ, ਕਿਉਂਕਿ ਉਹਦਾ 7 ਕਰੋੜ ਰੋਮ ਵੀ ਇੱਕ ਵਾਰੀ ਵਾਹਿਗੁਰੂ ਕਹਿ ਦਿੰਦਾ, 7 ਕਰੋੜ ਵਾਰੀ ਤਾਂ ਇੱਕੋ ਵਾਰੀ ਕਹਿ ਦਿੰਦਾ ਉਹ। ਕਹਿੰਦੇ ਮੇਰੇ ਇੱਕ ਟਾਈਮ ਦਾ ਸਿਮਰਨ ਰੱਖ ਲੈ, ਇਹ ਜਦ ਤੱਕੜੀ 'ਚ ਪਾ ਕੇ ਤੋਲਿਆ ਹਿਸਾਬ ਕਿਤਾਬ ਜਿਹਾ, ਉਹ ਸਾਰੇ ਨਰਕ ਖਾਲੀ ਹੋ ਗਏ, ਜਾਓ ਵੀ ਛੁਡਾ ਤੇ ਸਾਰੇ। ਇਹ ਵੀ ਪਰਮੇਸ਼ੁਰ ਵੀ ਵਿਧੀ ਬਣਾਉਂਦਾ। ਹੁਣ ਨਹੀਂ ਤਾਂ ਨਰਕਾਂ 'ਚੋਂ ਜਿਹੜੀ ਗਲਤੀਆਂ ਜੀਵ ਕਰਦੇ ਨਿਕਲੇ ਨਹੀਂ ਸਕਦੇ, ਇਹ ਤਾਂ ਰਾਜੇ ਜਨਕ ਵਰਗਿਆਂ ਨੇ ਖਾਲੀ ਕਰਾ ਤੇ। ਧਰਮਰਾਜ ਜੀ ਕਹਿਣ ਲੱਗੇ ਮਹਾਰਾਜ ਫਿਰ ਮੇਰਾ ਤਾਂ ਹੁਣ ਕੰਮ ਖੜ ਗਿਆ, ਫਿਰ ਤਾਂ ਆਊਗੇ ਨਹੀਂ ਕੋਈ। ਕਹਿੰਦੇ ਕੋਈ ਨਹੀਂ, ਕਲਯੁੱਗ 'ਚ ਭੇਜਾਂਗੇ ਤੇਰੇ ਕੋਲ, ਬਹੁਤ ਦੁਨੀਆਂ ਆਊ ਤੇਰੇ ਕੋਲ। ਕਹਿੰਦੇ ਭਰ ਲਈ ਭੰਡਾਰ ਜਿੰਨੇ ਮਰਜ਼ੀ। ਕਹਿੰਦੇ ਕਲਯੁੱਗ ਦੇ ਵਿੱਚ ਕੋਈ ਵਿਰਲਾ ਹੀ ਤਰੂਗਾ, ਬਾਕੀ ਤਾਂ ਸਾਰੇ ਜਿੰਨੇ ਲੋਕ ਨੇ ਬੁੱਧੀ ਦੀ ਸਿਆਣਪ ਕਰਕੇ, ਆਪਣੀ ਵਿੱਦਿਆ ਦੀ ਸਿਆਣਪ ਕਰਕੇ, ਸਭ ਨੇ ਨਰਕਾਂ ਨੂੰ ਹੀ ਆਉਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਦੁਨੀਆਂ 'ਚ ਰਹਿੰਦੇ ਹੋਏ ਸਹੀ ਜੀ ਭਾਵਨਾ ਨਾਲ ਸੰਤਾਂ ਮਹਾਤਮਾ ਜਿਹੜੇ ਪੂਰਨ ਪੁਰਖ ਹੋਣ, ਨਾਮ ਜਪਣ ਵਾਲੇ, ਵਿਸ਼ਿਆਂ ਵਿਕਾਰਾਂ ਤੋਂ ਰਹਿਤ, ਉਹਨਾਂ ਮਹਾਂਪੁਰਖਾਂ ਦੀ ਕਿਤੇ ਸੇਵਾ ਕਰੀਏ, ਸੰਗਤ ਨੂੰ ਘਰੇ ਬੁਲਾ ਕੇ ਸੇਵਾ ਕਰੀਏ, 5 ਸਿੰਘਾਂ ਦੀ ਸੇਵਾ ਕਰੀਏ, ਗੁਰਸਿੱਖਾਂ ਦੀ ਸੇਵਾ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੀਏ, ਇਉਂ ਮਾੜਾ ਮਾੜਾ ਦਾਨ ਪੁੰਨ ਕਰਦਿਆਂ ਕਰਦਿਆਂ ਤਾਂ ਦਰਗਹਿ ਬੈਸਣ ਪਾਈ ਹੈ। ਤਾਂ ਹੀ ਕਹਿੰਦੇ ਦਰਗਾਹ ਵਿੱਚ ਆ ਕੇ ਫਿਰ ਬੰਦਾ ਆਰਾਮ ਨਾਲ ਬੈਠਦਾ, ਫਿਰ ਕਿਵੇਂ ਤੁਰਦਾ? ਕਹੋ ਨਾਨਕ ਬਾਹਾਂ ਲੁੜਾਈ ਹੈ, ਪ੍ਰਤੱਖ ਬਾਂਹ ਨੂੰ ਐਂ ਹਿਲਾ ਕੇ ਤੁਰਦਾ। ਜਿਵੇਂ ਕਈ ਫਿਰ ਐਨ ਫੁੱਲੇ ਤੁਰੇ ਜਾਂਦੇ ਨੇ ਬਾਹਾਂ ਇੱਧਰਲੀਆਂ ਉੱਧਰਲੀਆਂ ਹਿਲਾ ਕੇ, ਕਹਿੰਦੇ ਫਿਰ ਰੱਬ ਦੇ ਪਿਆਰੇ ਵੀ ਜਦੋਂ ਐਨ ਬੇਫਿਕਰ ਹੋ ਜਾਂਦੇ ਲੇਖਿਆਂ ਤੋਂ ਰਹਿਤ, ਇਹ ਮਨ ਬੁੱਧੀ ਰੂਪ ਬਾਂਹ ਨੂੰ ਲੜਾ ਕੇ ਤੁਰਦੇ ਨੇ, ਨਫਿਕਰ ਹੋ ਕੇ ਤੁਰਦੇ ਨੇ, ਖੁਸ਼ੀਆਂ ਨਾਲ ਤੁਰਦੇ ਨੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਤੱਕ 33 ਸ਼ਬਦ ਉਚਾਰਨ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਆਓ ਕਨਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗ੍ਰੰਥ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਹਨਾਂ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ ਧੰਨ ਗੁਰੂ ਅਮਰਦਾਸ ਮਹਾਰਾਜ। ਘਰ ਪਹਿਲਾ ਪਹਿਲੇ ਘਰ ਸੁਰਤਾਲ ਚ ਗਾਉਣ ਦਾ ਹੁਕਮ ਕਰਦੇ ਨੇ ਆਪਾਂ ਨੂੰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਕਹਿੰਦੇ ਓਅੰਕਾਰ ਹੈ ਕੇਵਲ ਇੱਕੋ ਇੱਕ, ਪਰ ਮਿਲਦਾ ਹੈ ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ। ਹੁਣ ਤੀਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਕਰਦੇ ਹੋਏ ਉਹ ਇਸ ਪ੍ਰਕਾਰ ਮਨ ਨੂੰ ਉਪਦੇਸ਼ ਕਰਦੇ ਨੇ। ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ। ਕਹਿੰਦੇ ਮੈਂ ਆਪਣੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਾ ਐਨ ਇਕਾਗਰ ਮਨ ਹੋ ਕੇ ਇੱਕ ਚਿੱਤ ਤੇ ਭਾਏ ਤੋਂ ਅਰਥ ਪ੍ਰੇਮ ਨਾਲ ਇੱਕ ਚਿੱਤ ਭਾਏ ਇੱਕ ਚੇਤਨ ਦਾ ਸਰੂਪ ਸਮਝ ਕੇ ਸੇਵਾ ਕਰਦਾ। ਤੁਸੀਂ ਜੀ ਸੇਵਾ ਕਿਵੇਂ ਕੀਤੀ? ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ਾਂ ਕੀਤੀਆਂ ਬਹੁਤ, ਉਹਨਾਂ ਦੀ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਨੇ। ਗੁਰੂ ਅੰਗਦ ਦੇਵ ਜੀ ਨੇ ਇੱਕ ਸਿੱਖ ਬਣ ਕੇ ਸੇਵਾ ਕੀਤੀ ਤੇ ਬਖਸ਼ਿਸ਼ਾਂ ਲਈਆਂ। ਅਤੀ ਨਿਮਰਤਾ ਦੇ ਮਾਲਕ ਗੁਰੂ ਅੰਗਦ ਦੇਵ ਮਹਾਰਾਜ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕੀਤੀ ਸਿੱਖ ਬਣ ਕੇ 12 ਸਾਲ, ਬਹੁਤ ਭਾਰੀ ਸੇਵਾ ਕੀਤੀ ਮਹਾਰਾਜ ਜੀ ਨੇ। ਔਰ ਇੱਕ ਜਿੱਥੇ ਨਾਲ ਨਾਲ 12 ਸਾਲ ਸਿੱਖੀ ਕਮਾਈ, ਉੱਥੇ ਗੁਰਤਾ ਗੱਦੀ ਦੀ ਪ੍ਰਾਪਤੀ ਵੀ ਹੋਈ। ਇੱਕ ਸਿੱਖ ਦੀ ਭਾਵਨਾ ਵਿੱਚ ਹੀ ਸਤਿਗੁਰੂ ਨੇ ਬਾਣੀ ਲਿਖੀ ਹਮੇਸ਼ਾ। ਚੌਥੇ ਪਾਤਸ਼ਾਹ ਨੇ, ਪੰਜਵਿਆਂ ਨੇ ਵੀ ਜੇ ਲਿਖੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਿੰਨੀ ਸੇਵਾ ਕੀਤੀ ਇਹਦੇ ਵਿੱਚੋਂ ਹੁਣ ਦੇਖੋ ਕੈਸੀ ਖੁਸ਼ਬੂ ਆਉਂਦੀ ਸੇਵਾ ਦੀ। ਕਹਿੰਦੇ ਹਾਂ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ। ਕਹਿੰਦੇ ਮੈਂ ਤਾਂ ਆਪਣੇ ਗੁਰਾਂ ਦੀ ਸੇਵਾ ਨਾ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਪਿਆਰ ਨਾਲ ਕੀਤੀ ਹੈ। ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ। ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਨੇ, ਤੀਰਥ ਤੋਂ ਭਾਵ ਪਵਿੱਤਰ ਨੇ। ਸੋ ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਕਹਿੰਦੇ ਉੱਤਰਾਖੰਡ ਵਿੱਚ ਇੱਕ ਮਨੀਕਰਨ ਤੀਰਥ ਵੀ ਹੈ ਜਿੱਥੇ ਚੌਲਾਂ ਦੀ ਪੋਟਲੀ ਬੰਨ ਕੇ ਲੋਕ ਰੱਖਦੇ ਆ ਤਾਂ ਚੌਲ ਪੱਕ ਜਾਂਦੇ ਨੇ। ਇਸੇ ਪ੍ਰਕਾਰ ਸਤਿਗੁਰ ਮਨ ਕਾਮਨਾ ਤੀਰਥ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਤੀਰਥ ਰੂਪ ਵੀ ਹਨ। ਔਰ ਇਸੇ ਪ੍ਰਕਾਰ ਮਹਾਰਾਜ ਨੇ ਜਿਵੇਂ ਤੀਰਥ ਹਰਿਮੰਦਰ ਸਾਹਿਬ ਜਿਵੇਂ ਚਰਨ ਪਾਏ ਨੇ, ਉੱਥੇ ਤੀਰਥ ਬਣਿਆ ਰਾਜਾ ਰੂਪ ਤੀਰਥ, ਬੌਲੀ ਸਾਹਿਬ ਤੀਰਥ ਬਣਿਆ ਸਾਡੇ ਲਈ। ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ, ਜਿਹਨੂੰ ਸਤਿਗੁਰੂ ਸਮਝਾ ਦਿੰਦੇ ਨੇ। ਅਸਲ ਵਿੱਚ ਤੀਰਥ ਸਤਿਗੁਰੂ ਆਪ ਹੀ ਨੇ। ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ। ਉਹ ਫਿਰ ਮਨ ਇੱਛਿਤ ਵਰ ਪਾਉਣਾ ਕਰਦਾ ਜੀਵ। ਮਨ ਚਿੰਦਿਆ ਫਲ ਕਿਹਨੂੰ ਕਹਿੰਦੇ ਨੇ? ਜੋ ਵੀ ਇੱਛਾ ਕਰਦਾ ਉਹੀ ਫਲ ਉਹਨੂੰ ਮਿਲ ਜਾਂਦਾ। ਮਨ ਚਿੰਦਿਆ ਵਰ ਜੋ ਪਰਮੇਸ਼ੁਰ ਹੈ ਉਹਨੂੰ ਪਾਉਣਾ ਕਰਦਾ, ਉਹ ਪਰਮੇਸ਼ੁਰ ਪਾਸੋਂ ਜੋ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ। ਨਾ ਧਿਆਈ ਹੈ ਨਾ ਮੰਗੀ ਹੈ ਨਾਮੇ ਸਹਿਜ ਸਮਾਏ। ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਗੁਰਾਂ ਕੋਲੋਂ ਨਾ ਨਾਮ ਦੀ ਦਾਤ ਮੰਗੀਏ, ਬਸ ਉਹ ਦਾਤ ਲੈ ਕੇ ਫਿਰ ਆਪ ਨਾਮ ਨੂੰ ਧਿਆਈਏ, ਕਿਉਂਕਿ ਨਾਮ ਜਪਣ ਵਾਲੇ ਹੀ ਸਹਿਜ ਪਦਵੀ ਦੀ ਪ੍ਰਾਪਤੀ ਕਰਦੇ, ਉੱਥੇ ਉਹਨਾਂ ਦੀ ਸਮਾਈ ਹੁੰਦੀ ਸਹਿਜ ਪਦ ਵਿੱਚ। ਗੁਰਾਂ ਕੋਲੋਂ ਨਾਮ ਤਾਂ ਲੈ ਲਿਆ ਪਰ ਅਭਿਆਸ ਵੀ ਕਰਨਾ ਪੈਂਦਾ। ਪੰਜਾਂ ਪਿਆਰਿਆਂ ਤੋਂ ਨਾਮ ਲੈ ਲਿਆ ਪਰ ਉਹ ਅਭਿਆਸ ਕਰਨਾ ਪੈਂਦਾ। ਨਾਉ ਧਿਆਈ ਹੈ ਨਾਉ ਮੰਗੀ ਹੈ, ਪਹਿਲਾਂ ਮੰਗਣਾ ਫਿਰ ਉਹਨੂੰ ਧਿਆਉਣਾ ਫਿਰ ਨਾਮੇ ਸਹਿਜ ਸਮਾਏ, ਫਿਰ ਸਹਿਜ ਪਦ ਵਿੱਚ ਸਮਾਈ ਹੁੰਦੀ ਹੈ ਨਾਮ ਦੁਆਰਾ। ਜਾਂ ਫਿਰ ਨਾਮ ਜਿਹੜਾ ਨਾ ਇਹਦੇ ਜਪਦਿਆਂ ਜਪਦਿਆਂ ਮਾਇਆ ਚੋਂ ਨਿਕਲ ਕੇ ਸਹਿਜ ਪਦ ਵਿੱਚ ਆ ਜਾਂਦਾ, ਚੌਥੇ ਪਦ ਵਿੱਚ ਤਮੋ ਰਜੋ ਸਤੋ ਨੂੰ ਛੱਡ ਕੇ ਸਹਿਜ ਪਦ ਆਉਂਦਾ। ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਇਹ ਮੇਰਿਆ ਮਨਾ ਨਾਮ ਰਸ ਚੱਖ ਤਾਂ ਤੇਰੀ ਜਿਹੜੀ ਵਿਸ਼ਿਆਂ ਦੀ ਤ੍ਰੇਹ ਹੈ, ਮਾਇਆ ਦੀ ਤ੍ਰੇਹ ਹੈ, ਤ੍ਰਿਸ਼ਨਾ ਸਭ ਦੂਰ ਹੋ ਜਾਏਗੀ। ਜਿਨੀ ਗੁਰਮੁਖ ਚੱਖਿਆ ਸਹਿਜੇ ਰਹੇ ਸਮਾਏ ਰਹਾਓ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦੁਆਰਾ ਨਾਮ ਰਸ ਨੂੰ ਚੱਖਿਆ ਧਾਰਨ ਕੀਤਾ ਉਹ ਸੁਤੇ ਸਿੱਧੀ ਪਰਮਾਤਮਾ ਸਮਾ ਜਾਂਦੇ ਨੇ। ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੀ ਸੇਵਾ ਕੀਤੀ ਆ ਨਾ, ਉਹਨਾਂ ਨੇ ਨਾਮ ਰੂਪ ਖਜ਼ਾਨਾ ਪ੍ਰਾਪਤ ਕੀਤਾ। ਕਹਿੰਦੇ ਕਿਉਂਕਿ ਅਸੀਂ ਗੁਰਾਂ ਦੀ ਸੇਵਾ ਕੀਤੀ ਸੀ, ਗੁਰੂ ਅੰਗਦ ਦੇਵ ਮਹਾਰਾਜ ਦੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਕੀਤੀ ਸੇਵਾ। ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਲਓ, ਤੁਸੀਂ ਵੀ ਫਲ ਪ੍ਰਾਪਤ ਕਰ ਲਓ। ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ, ਹੁਣ ਮਨ ਚੋਂ ਹੰਕਾਰ ਦੇ ਦੂਰ ਹੋਣ ਕਰਕੇ ਉਹਨੇ ਆਨੰਦ ਰੂਪ ਹਰੀ ਨੂੰ ਅੰਤਹ ਕਰਨ ਵਿੱਚ ਰਵ ਰਿਹਾ ਤੋਂ ਮਤਲਬ ਮਿਲ ਰਿਹਾ, ਨਿਸ਼ਚੇ ਕਰ ਲਿਆ ਕਿ ਅੰਦਰ ਹੀ ਦੇਖ ਲਿਆ, ਅੰਦਰ ਹੀ ਦੇਖ ਲਿਆ ਅਭਿਆਸ ਕਰ ਕਰਕੇ। ਕਿਵੇਂ ਦੇਖਿਆ ਮਹਾਰਾਜ? ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ, ਕਹਿੰਦੇ ਸਹਿਜ ਪਦ ਵਿੱਚ ਨਾ ਧਿਆਨ ਲਗਨ ਕਰਕੇ ਉਹਦਾ ਹਿਰਦਾ ਕਮਲ ਖਿੜ ਗਿਆ ਅੰਦਰੋਂ। ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ, ਜਿਨ੍ਹਾਂ ਨੇ ਅੰਤਹਿ ਕਰਨ ਰੂਪ ਜਿਹੜਾ ਹੈ ਨਾ ਜਗ੍ਹਾ ਅੰਦਰ, ਉਹ ਜਗ੍ਹਾ ਦੇ ਅੰਦਰ ਵਾਹਿਗੁਰੂ ਦਾ ਮਾਨ ਮੰਨਣ ਕਰਨਾ ਜਿਹੜਾ ਪਾਇਆ ਉਹਨਾਂ ਨੇ, ਉਹਨਾਂ ਦਾ ਮਨ ਨਿਰਮਲ ਹੋ ਗਿਆ ਤੇ ਵਾਹਿਗੁਰੂ ਨੂੰ ਸਾਰੇ ਕਿਤੇ ਵਿਆਪਕ ਰੂਪ ਚ ਨਿਸ਼ਚਾ ਕਰ ਲਿਆ, ਦਿਖਣ ਲੱਗ ਪਿਆ ਉਹਨਾਂ ਨੂੰ। ਇਸੇ ਕਰਕੇ ਉਹਨਾਂ ਨੇ ਪਰਲੋਕ ਦਰਗਾਹ ਵਿੱਚ ਮਾਣ ਆਦਰ ਪ੍ਰਾਪਤ ਕੀਤਾ ਹੈ। ਸਤਿਗੁਰ ਸੇਵ ਨੇ ਆਪਣਾ ਤੇ ਵਿਰਲੇ ਸੰਸਾਰ, ਜਿਹੜੇ ਆਪਣੇ ਗੁਰਾਂ ਦੀ ਸੇਵਾ ਕਰਨ ਵਾਲੇ ਬੰਦੇ ਨੇ ਨਾ, ਉਹ ਤਾਂ ਵਿਰਲੇ ਵਿਰਲੇ ਲੱਭਦੇ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਨੇ ਤਨੋ ਮਨੋ ਹੋ ਕੇ, ਹਉ ਮੈਂ ਮਮਤਾ ਮਾਰ ਕੈ ਹਰ ਰਾਖਿਆ ਔਰ ਧਾਰ, ਉਹਨਾਂ ਨੇ ਹੰਗਤਾ ਤੇ ਮਮਤਾ ਨੂੰ ਮਾਰ ਕੇ ਨਾ ਅੰਦਰੋਂ ਵਾਹਿਗੁਰੂ ਨਾਮ ਨੂੰ ਹਿਰਦੇ ਚ ਵਸਾ ਲਿਆ। ਹਉ ਤਿੰਨ ਕੈ ਬਲਿਹਾਰ ਨੈ ਜਿਨ੍ਹਾਂ ਨਾਮੇ ਲੱਗਾ ਪਿਆਰ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜਿਨ੍ਹਾਂ ਦਾ ਨਾਮ ਜਪਣ ਦੇ ਵਿੱਚ ਪ੍ਰੇਮ ਲੱਗ ਗਿਆ। ਸੇਈ ਸੁਖੀਏ ਚੌਂ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ, ਚੌਂ ਜੁਗੀ ਵਾਲੇ ਸੰਸਾਰ ਵਿੱਚੋਂ ਲੋਕ ਹਮੇਸ਼ਾ ਸੁਖੀ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਨਾਮ ਹੈ, ਨਾਮ ਦਾ ਅਖੁੱਟ ਖਜ਼ਾਨਾ ਹੈ ਜਿਨ੍ਹਾਂ ਦੇ ਕੋਲੇ। ਗੁਰ ਮਿਲਿਆ ਨਾਮ ਪਾਈਐ ਚੁੱਕੈ ਮੋਹ ਪਿਆਸ, ਸਤਿਗੁਰਾਂ ਨਾਲ ਮਿਲਣੇ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਭਾਈ, ਨਾਮ ਕਰਕੇ ਹੀ ਮੋਹ ਜਿਹੜਾ ਨਾ ਸੰਬੰਧੀਆਂ ਆਦਿਕ ਦਾ, ਪਿਆਸ ਵਿਸ਼ਿਆਂ ਦੀ, ਤ੍ਰਿਸ਼ਨਾ ਦੀ ਸਭ ਦੂਰ ਹੋ ਜਾਂਦੀ ਹੈ ਨਾਮ ਦੇ ਪ੍ਰਭਾਵ ਕਰਕੇ ਬੰਦੇ ਦੇ ਅੰਦਰੋਂ, ਕਿਉਂਕਿ ਮਾਇਆ ਦੇ ਪ੍ਰਭਾਵ ਕੱਟੇ ਜਾਂਦੇ ਨੇ, ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ। ਹਰ ਸੇਤੀ ਮਨ ਰਵ ਰਿਹਾ ਘਰ ਹੀ ਮਾਹੇ ਉਦਾਸ, ਉਹਦਾ ਮਨ ਵਾਹਿਗੁਰੂ ਨਾਲ ਰਵ ਗਿਆ, ਮਿਲ ਗਿਆ। ਉਹ ਗ੍ਰਿਸਤ ਵਿੱਚ ਰਹਿੰਦਾ ਹੋਇਆ ਹੀ ਉਦਾਸੀਨ ਰਹਿੰਦਾ, ਬਸ ਦਿਖਾਵੇ ਮਾਤਰ ਹੀ ਕੰਮ ਕਰਦਾ, ਉਹ ਇੰਨਾ ਨਹੀਂ ਭੁੱਲਦਾ ਮਿਲਦਾ। ਠੀਕ ਹੈ, ਸਾਰਿਆਂ ਦੇ ਫਰਜ਼ ਪੂਰੇ ਕਰਨੇ ਨੇ, ਸਾਰਿਆਂ ਬੱਚਿਆਂ ਦੀ ਸੇਵਾ, ਹੋਰ ਘਰਦਿਆਂ ਦੀ ਸੇਵਾ ਮਾੜੀ ਮੋਟੀ, ਪਰ ਜੁੜਿਆ ਰਹਿੰਦਾ ਪਰਮਾਤਮਾ ਨਾਲ। ਆਪਣਾ ਅਸਲ ਕੰਮ ਜਿਹੜਾ ਨਾਮ ਜਪਣ ਦਾ ਉਹ ਵੀ ਕਰੀ ਜਾਂਦਾ, ਤੇ ਗ੍ਰਿਸਤ ਵਿੱਚ ਰਹਿੰਦੇ ਹੋਇਆ ਉਹ ਗ੍ਰਿਸਤ ਦੇ ਕਾਰਜ ਵੀ ਕਰੀ ਜਾਂਦਾ। ਜਿੰਨਾ ਹਰ ਕਾ ਸਾਧ ਆਇਆ ਹਾਂ ਤਿੰਨ ਬਲਿਹਾਰੈ ਜਾਸ, ਜਿਨ੍ਹਾਂ ਨੂੰ ਨਾਮ ਦਾ ਸਵਾਦ ਆ ਗਿਆ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਨਾਨਕ ਨਦਰੀ ਪਾਈ ਹੈ ਸੱਚ ਨਾਮ ਗੁਣ ਤਾਸ, ਮਹਾਰਾਜ ਗੁਰੂ ਨਾਨਕ ਸਾਹਿਬ ਕਥਨ ਕਰਦੇ ਭਾਵ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਕਿ ਨਦਰੀ ਜਿਹੜਾ ਨਾ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਜਿਹੜਾ ਗੁਣ ਤਾਸ ਹੈ ਨਾ, ਗੁਣਾਂ ਦਾ ਖਜ਼ਾਨਾ ਪਰਮਾਤਮਾ, ਉਹਦਾ ਸੱਚਾ ਨਾਮ ਪ੍ਰਾਪਤ ਕਰ ਲਈਦਾ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਹੋ ਗਈ, ਸਤਿਗੁਰੂ ਜੀ ਤੋਂ ਕਿਰਪਾ ਦ੍ਰਿਸ਼ਟੀ ਕਰਦੇ ਨੇ, ਸਿੱਖ ਨੂੰ ਆਪਣੇ ਕੋਲੋਂ ਇੱਕ ਕਿਣਕਾ ਦਿੰਦੇ ਨੇ ਨਾਮ ਦਾ। ਜਦੋਂ ਨਾਮ ਦਾ ਕਿਣਕਾ ਉਹਦੇ ਹਿਰਦੇ 'ਚ ਵਸਾ ਦਿੰਦੇ ਨੇ ਤਾਂ ਗੁਰਸਿੱਖ ਫਿਰ ਰਾਤ ਦਿਨ ਪਰਮੇਸ਼ਰ ਦੀ ਅਰਾਧਨਾ ਵਿੱਚ ਹੀ ਜੁੜਿਆ ਰਹਿੰਦਾ ਹੈ। ਹਰ ਵਕਤ ਹੀ ਉਹਦੇ ਮਨ ਦੇ ਅੰਦਰ ਇੱਕ ਆਵਾਜ਼ ਆਉਂਦੀ ਹੈ, ਉਹਦੇ ਮੂੰਹ ਦੇ ਰਾਹੀਂ ਬਾਹਰ ਨਿਕਲਦੀ ਹੈ, ਵਾਹਿਗੁਰੂ।